गौरी सुताय कर्णनाथ नमो नमस्ते। पांच नंबर चलेगा ना। उपास्तयो अत्र एवात्र ब्रह्म शास्त्रेपि चिंतितः प्राग प्रागनाभ्यासिनः पश्चात् ब्रह्म अभ्यासेन तद् भवेत्। एक ही कह रहे हैं, अतएव जिस कारण से उपासना द्वारा एकाग्रता होती है, उपासना की करेगी, उपासना एकाग्रता करेगी। कैसे एकाग्रता करेगी? उपासना किंदे किनु है? उपासना किनु किंदे है? अपने इष्ट देव का, कोई जेड़ा भी ताड़ा इष्ट देव हो, गुरु नानक साहब हो, गुरु गोबिंद सिंह जी, जा दसा गुरु साहबाना दे विचों कोई हो, जा कोई भी ताड़ा गुरु, जेड़ा भी तुसी जिनू तुसी मानदे जे, वो देहधारी हो, भगवान शंकर हो, भगवान विष्णु हो, जो भी हो, जितने ताड़ी श्रद्धा है उसकी मूर्ति का ध्यान तो रहोगे कि नहीं? जब सामने ऐसे फोटो लगी, ऐसे देख करके अखा बंद करोगे तो की कर रहे जे तुसी? वो मूर्ति नु अपने हृदय दे विच यही चल रही है, प्रसंग चलिया ना चल। हाँ, वो मूर्ति नु तुसी की कर रहे? अपने हृदय दे विच धारण कर रहे जे। हुण तुसी दसो, जो तुसी भगवान गुरु नानक साहब की तस्वीर देखी, जां जिहड़े गुरु की भी देखी, बाद च अखा बंद कर लिया, तस्वीर दिसी ना? दिसी नहीं, वो जी बाहर वाली नहीं दिसी, जिहड़ी तुसी भावना बढ़ा दी ना, वो दिसेगी, वो तस्वीर नहीं दिसेगी। जिहड़ी तुसी भावना बना दी ना तस्वीर नूं देख करके, वो तस्वीर तुहाडे अंदर च पहला तो अखां सामने दिसेगी, फिर तुसी उहनूं अंदर बसाउणा चाहोगे। वो जदों तस्वीर गुम हो जाएगी, तुसी फिर उहनूं अखां खोल के फिर तस्वीर देखोगे, फिर उहनूं बंद करोगे। इदां करदिआं करदिआं ते की होया? वो जिहड़ी तस्वीर सी, जिहड़ी तुसी देख रहे सी, वो तुहाडे हिरदे दे विच बस गई, टिक गई, ते वो नहीं टिकी, मन टिकिआ। लगदा सानूं की है? तस्वीर टिकी, तस्वीर नहीं, मन टिकिया, मन तस्वीर ते टिक गया, ते मन एकाग्र हो गया, उन्हें कहते उपासना। ठीक है ना? जिस कारण से उपासना द्वारा एकाग्रता होती है, इसलिए अत्र ब्रह्म शास्त्र भी, इस वेदांत शास्त्र में भी, ब्रह्म शास्त्र में वेदांत शास्त्र, इस वेदांत शास्त्र में भी उपासिता चिंतिता, उपासना का विचार किया गया है। इसलिए ये जरा वेदांत शास्त्र बने, ब्रह्म सूत्र है ना, उसके विच भी उपासना का प्रसंग है, प्रकरण है ना। प्राग अनभ्यासिना, पूर्व उपासना जिसने नहीं की, प्राग मैंने पहला उपासना जिसने नहीं की। दो उपासक होते हैं ना, एक कृतो उपासक होते हैं, अकृतो उपासक, विचार सगत नहीं आया। दो प्रकार के उपासक होते हैं, एक कृतो उपासक, एक अकृत। कृत जिन्होंने इस जन्म च उपासना की है या पिछले जन्म च की है, अकृत जिन्होंने नहीं की थी। है ना? तो ही कह रहे हैं, पूर्व अभ्यास जिसने नहीं की उसके लिए, यही है ना, पूर्व उपासना जिसने नहीं की उसके लिए पश्चात बाद में ब्रह्म अभ्यास से ना, ब्रह्म के अभ्यास से तद भवेत वह एकाग्रता प्राप्त होती है। वो कहता जे तुसी पहला नहीं ना की, ये मत सोचो कि आपां ने पहला किया ही कुछ नहीं, कहता हुण कर लो। देखो ना की कह रहा, पूर्व उपासना जिसने नहीं की उसके लिए पश्चात मैंने बाद में ब्रह्म अभ्यास ना, ब्रह्म के अभ्यास से तद भवेत वह एकाग्रता प्राप्त होती है। जिन्हें पहला उपासना नहीं की थी, वो बाद से कर ले, करनी पवेगी, कारण तो बगैर गल नहीं बननी पी। प्रसादा नहीं छकोगे तो शरीर चलेगा? शरीर नू चलाने वास्ते प्रसादा छकना पैंदा ना। ते उपासना का अर्थ की आ? मन एकाग्र करने के लिए उपासना करनी पैंदी,
मतलब भावना तो बनानी
पैंदी, गल बनूगी। भावना तो बगैर कैसे काम चलेगा। हुण मन च भावना ही नहीं ते कोई गुरुद्वारा आ जाए कोई मंदिर आ जाए सिर झुके गए नहीं। तो जे मन च भावना है झुकेगा। हुण कई देख लो कई हुण चलो वो छड्डो हिंदू मुस्लिम की गल करनी है अच्छा नहीं लगता क्योंकि कई हिंदू आ वह गुरुद्वारे सामने निकल जाए तो नहीं झुकते ते कई सिख आ वह मंदिर के सामने निकल जाते नहीं झुकते। भावना नहीं ना उस जिहड़ा मंदिर है जिहड़ा गुरुद्वारा उहदे विच उहनां दी भावना नहीं तां नहीं झुकते। ते जे भावना दोनों की हो गए ते झुकणगे। इहदा अर्थ की होया जिथे किसे की भावना है उत्थे ही सिर झुकेगा। इस वास्ते अपने इष्ट देव की उपासना करनी चाहिए दूसरे की नहीं क्यों दूसरे से साड़ी श्रद्धा ही नहीं है तो उसकी उपासना की करेंगे फिर तो की ठीक हो जाए। ये भी नहीं होना चाहिए आप महीना के एक ते ला लिया तो फिर उन्हें छड़ के महीना के दूसरे से लग गए कि आप अज गुरु नानक साहब की कर ली चल दसे गुरु एक ही रूप है इदा भी कह देंगे ना। अज गुरु नानक साहब की कर ली तो किसी ने कहा गुरु नानक साहब ने गुरु गोबिंद सिंह की करा कर तू अमृतधारी है ना गुरु नानक की छड़ के तो गुरु गोबिंद सिंह की लग गए। उतों फिर किसी ने कहता वो ज्यादा युद्धों में प्रवृत्त रहे शांत गुरु की उपासना कर ता तेरा मन शांत होगा। भड़काने वाले बड़े प्रकार के होंगे बई एद अर्थ की होया कि कोई भी नहीं कम कर सकते। इस वास्ते जिन्हों तुम लेना वा जेड़े गुरु से ताकि पक्की श्रद्धा है उन्होंने पकड़ के मन के बसा लो ता उपासना पूर्ण होगी। ठीक है ना। टिप्पणी इस श्लोक के द्वितीय अर्ध में पूर्व उपासना नहीं करने वाले को एकाग्रता कैसे प्राप्त होगी इस आशंका का निवारण किया। अंदर जिन्हें पहला इस जरा अर्ध मन की क्या ने इस श्लोक के द्वितीय अर्ध में द्वितीय अर्ध का की अर्थ होंगे दो पाक करते होने पूर्वा अर्ध मैंने उपरली लैन नीचे वाले की कहते हैं उत्तरा अर्ध कहता जी दूसरी लाइन के गल कही आई कही आ उपासना नहीं करने वाले को एकाग्रता कैसे प्राप्त होगी इस आशंका का निवारण कर दिता। कहता जिन्हें उपासना नहीं की मन एकाग्र कैसे होगा वह निवारण करता समाधान देता जो उन्हें नहीं की तो हूँ कर ले करते लो महाराज जी मैनू पुत चाहिए आंधे तेरे तो भाग च नहीं लिखा आंधी फिर नहीं लिखा सी उदो भी तो तुम लिखना सी हूँ भी तुम लिखना हूँ ही लिख दो गल तो सरदा भी आ लिखना तो तुम सी जो उदो नहीं लिखा तो हूँ लिख दो
लिखना
लिखता फिर जो मर्जी फिर वो प्रारब्ध मतलब गल की है जो उदो नहीं की उपासना तो बगैर काम नहीं जे बनना जे तुसी पहला नहीं की उपासना तो हुण कर लो बे। ठीक है ना। ब्रह्म व्यास का सूप अब अग्रिमी श्लोक में कहते हैं आगे वाला श्लोक जिहड़ा है उहदे विच की दसन लगे आ ब्रह्म का अभ्यास कैसे किया जाता है। ब्रह्म अभ्यासा ब्रह्म अभ्यास मन अपने आप का अभ्यास है ना अपना चिंतन कोई अपने गल दे विच माला पा के आपां की करदे आ कोई आया साडा मेहमान जां कोई लीडर जां कोई महात्मा उहदे गल विच माला पा के ताड़ियां बजा दिंदे आ ना जकारे छड़ दिंदे आ कभी देखा किसी ने अपने गल च माला पा के ताड़ी बजाई हो ये ब्रह्म अभ्यास अपना ही है यही काम करेगा है ना। जो दुनिया च नहीं काम करते ना जो उल्ट करो जो तुम कि गल च हार पा के ताड़ी बजाते अपने गल च पा के बजाओ मतलब कि दूसरे की उपासना करने के अपनी करो काको करो प्रणाम किनू प्रणाम करा सो मेरो है आत्मा काको करो प्रणाम। ठीक है ना। चलो देखो वो कहते हैं जे तुसी ब्रह्म अभ्यास करना है ना तो की करो तत् चिंतनम तत् कथनम अन्य अन्य प्रबोधनम तत् चिंतनम तत् कथनम तत् उस परमात्मा का चिंतन करो, उस ब्रह्म का चिंतन करो, आत्मा का चिंतन करो। तत्कथनम जो तुम एक दूसरे से गल करनी है ना, उस विषय गल करो। तत् चिंतनम तत् कथनम अन्य प्रबोधनम तत् चिंतनम, ओदा ही चिंतन करो, ओदा ही कथन करो। तो जे तुसी आपस में गल्लां कर दी ना तो ओदे विषय करो। देख लो ये की कह रहे, तत् चिंतनम तत् कथनम अन्योन्यम तत् प्रबोधनम एतादेका परत्वम च ब्रह्म अभ्यासम विदुर बुधा। इन्हू कहिंदे आ ब्रह्म अभ्यास, किनू कहिंदे आ तत् चिंतनम। तत् देखो दो पद है ना, तत्पद और त्वम पद। तत्पद का लक्ष्य अर्थ की है ना, ब्रह्म। तत्पद का लक्ष्य अर्थ ब्रह्म है, वाच्य अर्थ जरा वो ईश्वर है ना। ते एक ही यार है तत् चिंतनम, ये लक्ष्य अर्थ लेना। तत् चिंतनम मैंने अद्वितीय, देखो कह देता ना अद्वितीय आत्म तत्व का निरंतर चिंतन है। अद्वितीय मैंने द्वैत भावना से जो रहित ब्रह्म है वो कौन है, किसी दूसरा ना समझ लियो, वो तुही जी वही कहता ना आत्म तत्व। आगे विस्तार कर देता, अद्वितीय आत्म तत्व का निरंतर चिंतन, निरंतर लगातार का की दृष्टांत देवगे, ताल तेल धारावत किन्ना भरिया ड्रम भरिया तेल का, थोड़ा जा छेद कर दो, धार डिगेगी ना, घटेगी ना बढ़ेगी, बिल्कुल क्रस चाहेगी। उन्होंने कहते तेल धारावत, जिदा तेल की धारा निरंतर चलती है, ना घटती है ना बढ़ती है, ऐसे चिंतन करो। कि करो अपने स्वरूप का, अपने आप का, ब्रह्म का, ठीक है ना। अद्वितीय आत्म तत्व का निरंतर चिंतन, तत् कथनम उसी का वर्णन, उदा वर्णन करो। अन्योन्यम तत् प्रबोधनम, परस्पर उसी ब्रह्म का, ब्रह्म तत्व का बोध बोध कराना। देखो एक दूसरे नू आपस में जी चर्चा करनी है ना, वो यही चर्चा होए आत्म तत्व के उपर ही। दो शराबी देखे जो सवेरे गल्लां करते हो, रात की गल छो, जो सवेरे गल्लां करते हो कट्ठे हो शराबी सवेरे सवेरे, तो की करनगे, रात दी गल्लां करनगे, अज कल ज्यादा हो गई, उठे डिग पे, ओ मिल गया, फिर बोतल लली। जुए वाले जेड़े वो जुए का जो मैं तो इन्हें हार गया कल, वो तो नहीं भूलते, वो ओदा ही चिंतन कर देंगे, ओदा ही कथन करेंगे। तो वो जेड़े ब्रह्म अभ्यासी है, अंदर ता ब्रह्म अभ्यास ता ही पूर्ण होएगा। तत् चिंतनम तत् कथनम, ओदा चिंतन करो, ओदा कथन करो। वो परस्पर एक दूसरे ना वार्तालाप करनी है, तो वो कि गलबात हो परस्पर उसी ब्रह्म तत्व का बोध कराना। चा एता एता देका परत्वम, और उसी ब्रह्म तत्व मात्र में ही तत्पर होना, उसी में निरंतर लगे रहना। अर्थात एक ब्रह्म तत्व निष्ठा उसी को बोधा। ज्ञानवानों ने ब्रह्म अभ्यास विदुहु, ब्रह्म अभ्यास जाना है अर्थात कहा है, अंदर ये है ब्रह्म अभ्यास। ब्रह्म का अभ्यास करना हो तो किदा करो। हाँ जी प्रधान जी,
हर समय निरंतर लगातार उदी मतलब ज्यादा अस्त बने मन च, बस उसे भी चिंतन करो, उसे भी गलबात करो, उसे भी कुछ जीव के गलबात करनी है, ब्रह्म वाली कर
बस, मतलब ज्यादा टाइम लगना ही, बुला लिया इधर बैठा, इधर इधर बैठा दे। सुन लो भी है ना, ये हो गया ब्रह्म अभ्यास। अग्नि श्लोक में पूर्वोक्त एता देवता परत्वम का विस्तार पूर्वक कथन करने के लिए श्रुति वाक्य का कथन करते हैं। अंदर ये देखो ये जरा ये तत् कथनम तत् चिंतनम है ना प्रधान जी, तत् कथनम ये नीचे वाली पंक्ति जी की लिखा पहला एता देव का परत्वम चा विस्तार कर लगे आप प्रत्वम देखो की कह रहा अगमी श्लोक में पूर्वोक्त एतद प्रत्वम का विस्तार पूर्वक कथन करने के लिए श्रुति वाक्य का कथन करते हैं। नहीं समझ लगी?
ठीक है जी,
मिल गया। जो हुण कोई कहे मैं फलाने सा एक चीज देखी अद्भुत चीज का नाम लवे ते कोई सच नहीं मानदा फिर वह प्रमाण दऊगा ला फलाने बंदे नूं पुछ ला भावे वह भी मेरे नाल सी प्रमाण हो गया ना तो जे वह भी बंदा उदा का हो तो फिर कहे सियाने जे बंदे का नाम लेगा फलाने वह भी नाल उन्हूं पुछ ला फिर तुम कहो हाँ फिर तू ठीक है भरोसा दवाने वास्ते है ना वह भी यह विश्वास दवाने वास्ते जी आप गल कह रहे तत् कथनम एतद चिंतनम है ना इन पक्या करने वास्ते ये चल रहा है। तमेव धीरो विज्ञ प्रज्ञम कुरुवीत ब्राह्मण ननुत्यायात बहून शब्दान वाचो विगलापनम हितत। की कह रहे हैं धीरा ब्राह्मण देखो धीरा किनू क्या है कहते हैं बड़ा वो पंजाबी की कहते हैं हाँ धीरज बड़ा धीरज अवान पुरुष है वो है ना हाँ धीरिया वो ही है धीरा ब्राह्मण ब्रह्मचार्य आदि साधन जुगत मुमुक्षु धीरा किनू क्या है देख लो हाँ ब्रह्मचारी साधन युक्त मुमुक्षु तम एव प्राग अभिन्न परमात्मा को ही विज्ञाया निश्चय रूप से जानकर प्राग पहले प्रज्ञान ब्रह्मात्मा में अभेद ज्ञान का प्रवाह रूप एकाग्रता कुर्वीत संपादन करे अंदा की करे ब्रह्मचारी का पालन करता हुआ ओ मुमुक्षु साधन केड़ा साधन चतुष्टे संपन्न केड़े चार साधन केड़े है जी चार साधन है ना साधन चतुष्टे संपन्न चार साधन केड़े केड़े है विवेक वैराग खट संपत्ति मुमुक्षता यही तो है ना है ज साधन सहत सहत नर सो अधिकृति मतिमान वो अधिकारी है केड़ा 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 जेड़े चार साधन ते संपन्न है चव साधन सहित नर सो अधिकृति मतिमान ये जेड़े चार साधन संपन्न है वो अधिकारी है वो अधिकारी बन गया ते मुक्त हो गया हाँ वो ये शास्त्र सुन का अधिकारी आ ते शास्त्र जदों ये चार साधन संपन्न है तो फिर वो की करे उहदी गल दस रहे फिर उन्हें की करना चाहिए फिर तो ब्रह्म अभ्यास ही करना चाहिए ना विचार सागर च नहीं आया है चल साधन सहित ना पहला केड़ी है पंक्ति प्रथम वेक विराग पुन खड़ संपत्ति ऐसे है ना हाँ की कह रहे हैं ब्रह्मचारी आदि साधन युक्त मुमुक्षु तम एव प्राग अभिन्न परमात्मा को ही विज्ञा या निश्चय रूप से जानकर प्रज्ञा ब्रह्म आत्मा में अभेद ज्ञान का प्रवाह रूप देखो किस विच ब्रह्म और आत्मा अभेद अभेद माने हाँ ते जो ब्रह्म है वो ही आत्मा है जो आत्मा है वो ब्रह्म है उहदे विच कोई भेद नहीं है ये ज्ञान पक्का कर लेना प्रवाह रूप च प्रवाह का मतलब प्रवाह किनू कहांगे नदी देखी है की कहने नदी का प्रवाह बड़ा तेज है मतलब पानी तेज है या नदी का प्रवाह घट है ਉਹ ਪ੍ਰਵਾਹ ਕਦੇ ਟੁੱਟਿਆ ਦੇਖਿਆ, ਉਹ ਚੱਲਦਾ ਹੀ ਰਹੂਗਾ
ਲਗਾਤਾਰ।
ਵਹਿਣ ਵੀ ਕਹਿ ਦਿੰਦੇ ਪੰਜਾਬੀ ਚ, ਪੰਜਾਬੀ ਚ ਵਹਿਣ ਵੀ ਕਹਿ ਦਿੰਦੇ ਹੈ ਨਾ, ਵਹਿਣ ਮੈਨੇ ਵਹਿਣਾ, ਪਾਣੀ ਵਹਿ ਰਿਹਾ ਹੈ। ਤੇ ਉਹ ਵਹਿਣਾ ਜੇ ਉਹ ਕਦੀ ਬੰਦ ਹੁੰਦਾ ਉਹਦਾ ਨਦੀ ਦਾ, ਉਹਨੂੰ ਕਹਿੰਦੇ ਪ੍ਰਭਾਵ। ਤੇ ਜੇ ਸਾਡਾ ਚਿੰਤਨ ਐਸੇ ਨਦੀ ਦੇ ਪ੍ਰਵਾਹ ਵਾਂਗ ਚੱਲ ਪਵੇ, ਇਹੀ ਪ੍ਰਵਾਹ ਦਾ ਇਹੀ ਅਥਰੂ ਆ ਨਾ। ਤੇ ਜੈਸੇ ਨਦੀ ਦਾ ਪਾਣੀ ਲਗਾਤਾਰ ਚੱਲਦਾ ਰਿਹਾ, ਜਾ ਕਿੱਧਰ ਨੂੰ ਰਿਹਾ ਉਹ? ਸਮੁੰਦਰ ਵੱਲ ਕਿਉਂ ਜਾ ਰਿਹਾ? ਇੱਕਮੇਕ ਹੋਣ ਵਾਸਤੇ, ਇੱਕਮੇਕ ਹੋਣ ਵਾਸਤੇ ਜਾ ਰਿਹਾ ਹੈ, ਹੈ ਭੇਦ ਹੋਣ ਵਾਸਤੇ ਜਾ ਕੈਸੇ ਰਿਹਾ ਹੈ? ਅੱਜ ਥੋੜਾ ਜਿਹਾ ਰੁਕ ਜਾਂਦੇ, ਸਵੇਰੇ ਚੱਲਾਂਗੇ, ਐਸਾ ਨਹੀਂ ਹੈ। ਰਾਤ ਪੈ ਗਈ, ਥੱਕ ਗਏ, ਰੁਕ ਜਾਂਦੇ ਨਾ, ਲਗਾਤਾਰ ਚੱਲ ਰਿਹਾ ਹੈ। ਫਿਰ ਜਾ ਕੇ ਉਹ ਚ ਮਿਲਦਾ ਹੈ, ਤੇ ਜਦੋਂ ਮਿਲ ਜਾਂਦਾ ਹੈ ਉਹਦੀ ਸਾਰੀ ਦੌੜ ਭੱਜ ਸਮਾਪਤ, ਨਾਮ ਰੂਪ ਸਭ ਸਮਾਪਤ, ਸ਼ਾਂਤੀ ਫਿਰ ਉਹਦਾ। ਇਹ ਤਾਂ ਪ੍ਰਵਾਹ ਦਾ ਨਾਂ ਲਿਆ ਹੈ, ਅੱਜ ਪ੍ਰਵਾਹ ਦੇ ਵਾਸਤੇ ਵਿਸ਼ੇ ਚ ਖੁੱਲ ਗਿਆ ਨਾ, ਇਹਨੂੰ ਕਹਿੰਦੇ ਪ੍ਰਵਾਹ। ਬ੍ਰਹਮ ਆਤਮਾ ਕੇ ਅਭੇਦ ਗਿਆਨ ਕਾ ਪ੍ਰਵਾਹ ਰੂਪ ਇਕਾਗਰਤਾ ਕੁਰਵੀਤ ਸੰਪਾਦਨ ਕਰੇ। ਦੇਖੋ ਬਹੁਨ ਸ਼ਬਦਾਨ ਅਨਾਤਮ ਵਿਸ਼ੇਕ ਬਹੁਤ ਸ਼ਾਸਤਰੋ ਕਾ, ਦੇਖੋ ਕਿਹਨੂੰ ਕਹਿ ਰਿਹਾ? ਬਹੁਨ ਸ਼ਬਦਾਨ, ਮੈਂ ਜ਼ਿਆਦਾ ਪੜ੍ਹ ਕੇ ਕੀ ਕਰਨਾ, ਤੇ ਕਿਹੜੇ ਕਿਹੜੇ ਸ਼ਾਸਤਰ ਨਹੀਂ ਪੜ੍ਹਨੇ, ਕਿਹੜੇ ਗ੍ਰੰਥ ਨਹੀਂ ਪੜ੍ਹਨੇ ਚਾਹੀਦੇ? ਅਨਾਤਮ ਵਿਸ਼ੇਕ, ਜਿਹੜੇ ਆਤਮਾ ਦੇ ਵਿਸ਼ੇ ਚ ਕੁਛ ਨਹੀਂ ਦੱਸ ਰਹੇ, ਮਤਲਬ ਲੌਕਿਕ ਜਿਹੜੇ ਹੈ ਗ੍ਰੰਥ, ਉਹ ਕਿਹੜੇ ਹੋ ਗਏ? ਅਨਾਤਮ ਵਿਸ਼ੇ, ਜਿਹਦੇ ਵਿੱਚ ਆ ਗੱਲ ਮੁੱਕੀ, ਜਿਹਦੇ ਵਿੱਚ ਬ੍ਰਹਮ ਗਿਆਨ ਨਹੀਂ ਹੈ, ਜਿਹਦੇ ਵਿੱਚ ਆਤਮਾ ਔਰ ਬ੍ਰਹਮ ਦਾ ਭੇਦ ਨਹੀਂ ਦੱਸਿਆ, ਉਹ ਅਨਾਤਮ ਸ਼ਾਸਤਰੀ ਹੋਏ। ਨਾ ਆਤਮਾ ਇਤੀ ਅਨਾਤਮਾ, ਨਾ ਆਤਮਾ ਇਤੀ ਅਨਾਤਮਾ, ਜਿਹੜੇ ਵਿੱਚ ਆਤਮਾ ਨਹੀਂ ਹੋਈ ਕਹਾਂਗੇ, ਜੋ ਆਤਮਾ ਨਹੀਂ ਹੈ ਉਹ ਕੀ ਹੋ ਗਿਆ? ਅਨਾਤਮਾ। ਐਸੇ ਗ੍ਰੰਥਾਂ ਦਾ ਆਉਂਦਾ ਵਿਚਾਰ ਮਤ ਕਰੋ, ਐਸੇ ਗ੍ਰੰਥ ਮਤ ਪੜੋ, ਠੀਕ ਹੈ ਨਾ। ਬਹੁਨ ਸ਼ਬਦਾਨ ਅਨਾਤਮ ਵਿਸ਼ੇਕ ਬਹੁਤ ਸ਼ਾਸਤਰੋ ਕਾ ਨਾ ਅਨੁਧਿਆਤ ਅਨੁਸਰਣ ਕਰੇ, ਅਨੁਸਰਣ ਔਰ ਕਥਨ ਨਾ ਕਰੇ, ਨਾ ਪੜ੍ਹੇ ਨਾ ਸੁਣੇ ਨਾ ਕਿਸੇ ਨੂੰ ਸੁਣਾਵੇ। ਕੀ ਪੜ੍ਹੇ ਕੀ ਸੁਣੇ ਕੀ ਸੁਣਾਵੇ? ਆਪਣੇ ਵਿਸ਼ੇ ਕੀ ਗੱਲ ਕਰੇ, ਆਪਣੇ ਵਿਸ਼ੇ ਕਿਸੇ ਨੂੰ ਸੁਣਾਵੇ, ਔਰ ਆਪਣੇ ਵਿਸ਼ੇ ਵਿੱਚ ਹੀ ਸੁਣੇ ਕਿਸੇ ਤੋਂ। ਹੁਣ ਸਾਨੂੰ ਕਾਹਦੀ ਦੇਖੇ ਆ? ਨਹੀਂ ਦੇਖੇ, ਸੁਣੇ ਤੇ ਹੈ ਹੀ ਹੈ। ਬ੍ਰਹਮਾ ਜੀ ਦੇ ਮਾਨਸਿਕ ਪੁੱਤਰ ਹੈ, ਨਾਰਦ ਜੀ ਹੈ, ਚਾਰ ਪੰਜਵੇਂ, ਉਹ ਚਾਰ ਕੀ ਕਰਦੇ ਆ? ਇੱਕ ਤੇ ਵਕਤਾ ਬਣ ਜਾਏਗਾ, ਔਰ ਤਿੰਨ ਸਰੋਤਾ ਬਣ ਜਾਣ, ਬਸ ਇਹੀ ਚਰਚਾ ਚੱਲਦੀ ਰਹੇਗੀ ਉਹਨਾਂ ਸਾਰਾ ਦਿਨ। ਉਹਨਾਂ ਨੂੰ ਕੀ, ਉਹ ਤਾਂ ਮੁਕਤ ਹੈ ਵੈਸੇ, ਉਹ ਤਾਂ ਜਨਮ ਜਾਤ ਸੇ ਮੁਕਤੀ ਹੈ, ਤੇ ਫਿਰ ਉਹਨਾਂ ਨੂੰ ਕੀ ਲੋੜ ਹੈ ਸਤਸੰਗ ਕਰਨ ਦੀ? ਇੱਕ ਬਣ ਗਿਆ ਵਕਤਾ, ਦੂਜਿਆਂ ਨੂੰ ਸੁਣਾਉਣ ਲੱਗ ਗਿਆ, ਕਦੀ ਕੋਈ ਬਣ ਗਿਆ ਕਦੀ ਕੋਈ ਬਣ ਗਿਆ, ਚਾਰਾਂ ਭਰਾਵਾਂ ਦੇ ਵਿੱਚੋਂ ਕੋਈ ਅਲੱਗ ਬੈਠ ਗਿਆ, ਤਿੰਨਾਂ ਨੂੰ ਸੁਣਾਉਣ ਲੱਗ ਗਿਆ, ਉਹ ਫਿਰ ਦੂਸਰਾ ਆ ਗਿਆ, ਉਹ ਪਹਿਲੇ ਵਾਲਾ ਫਿਰ ਉਹਨਾਂ ਚ ਸਰੋਤਿਆਂ ਦੇ ਵਿੱਚ ਬੈਠ ਗਿਆ। ਮਤਲਬ ਕਹਿਣ ਦਾ ਕੀ, ਤਤ ਕਥਨਮ ਤਤ ਚਿੰਤਨਮ, ਤਤ ਚਿੰਤਨਮ ਤਤ ਕਥਨਮ, ਉਹ ਇਹ ਇਹਨੂੰ ਕਹਿੰਦੇ ਆ। ਬਸ ਦੂਸਰੀ ਗੱਲ ਹੀ
ਨਹੀਂ,
ਬਸ ਤਾਂ ਗੱਲ ਬਣੇਗੀ ਹੀ ਤਤ, ਕਿਉਂਕਿ ਅਨਾਤਮ ਸ਼ਾਸਤਰੋ ਕਾ ਅਨੁਸਰਣ ਔਰ ਕਥਨ ਵਾਚਾ ਵਾਣੀ ਕਾ ਤਥਾ ਮਨ ਕਾ ਵਿਗ ਵੀ ਕੀ ਹੋ ਗਿਆ, ਵਿਗਲਾਪਨਮ, ਵਿਗਲਾਪਨਮ ਵਾਚਾਲੰਬਲਮ, ਵਾਚਾਲੰਬਨਮ ਵਿਕਾਰ ਨਾਮ ਦਿਓ। ਵੇਦ ਕੀ ਸੁਰਤੀ ਹੈ, ਉਹ ਕੀ ਕਹਿ ਰਿਹਾ? ਵਾਚਾਲੰਬਨਮ ਵਿਕਾਰ ਨਾਮ ਦਿਓ, ਉਹਦਾ ਨਾਮ ਔਰ ਰੂਪ, ਇਹ ਤਾਂ ਬਾਣੀ ਦਾ ਵਿਕਾਰ ਹੈ, ਬਾਣੀ ਦਾ। ਹੁਣ ਆਪਾਂ ਇਹਦਾ ਨਾਂ ਰੱਖ ਦਿੱਤਾ ਉਜਾਗਰ ਸਿੰਘ, ਇਹਦਾ ਨਾਂ ਰੱਖਤਾ ਜੋਗਿੰਦਰ ਸਿੰਘ, ਕਿਸੇ ਨੇ ਕਿੰਨੇ ਮਾਂ ਪਿਓ ਨੇ, ਇਹਦਾ ਨਾਂ ਹੋਰ ਵੀ ਕੋਈ ਰੱਖ ਸਕਦੇ ਸੀ, ਤੇ ਕੀ ਹੋਈ? ਕਲਪਨਾ ਨੀ ਹੋਈ? ਇਹ ਕਲਪਨਾ ਨੀ ਕਰ ਲਈ? ਇਹ ਜੱਟ ਹੈ, ਜੇ ਦੂਸਰੀ ਜਾਤੀ ਦੇ ਘਰ ਪੈਦਾ ਹੋ ਜਾਂਦਾ ਤੇ ਉਹ ਫਿਰ ਉਹ ਜਾਤੀ ਹੋ ਜਾਣੀ ਸੀ, ਤੇ ਜਾਤੀ ਵੀ ਕਲਪਨਾ ਹੋ ਗਈ, ਤੇ ਨਾਮ ਵੀ ਕਲਪਨਾ ਹੋ ਗਿਆ, ਤੇ ਰੂਪ ਇਹ ਤੇ ਅਗਨੀ ਦਾ ਹੈ, ਇਹ ਵੀ ਕਲਪਨਾ ਹੋ ਗਈ, ਤੇ ਸੱਤ ਕੀ ਹੈ ਫਿਰ? ਸੱਤ ਤੇ ਫਿਰ ਜਿਹੜੀ ਅੰਦਰ ਸੱਤਾ ਚੱਲ ਰਹੀ ਉਹੀ ਸੱਤ ਹੋਈ ਨਾ, ਬਾਕੀ ਕੀ ਹੋ ਗਿਆ? ਵਾਚਾਲੰਬਨ ਵਿਕਾਰ ਨਾਮ ਦੇ, ਇਹੀ ਕਹਿ ਰਿਹਾ ਵਿਗਲਾਪਨਮ ਵਿਗਲਾਪਨਮ ਕੀ ਹੋਇਆ ਦੇਖੋ ਗਲਾਨੀ ਗਲਾਨੀ ਕਾਰਕ ਹੈ ਸ਼ਰਮ ਕਾਰਕ ਹੈ ਖਾਲੀ ਆਉਂਦਾ ਤੁਸੀਂ ਕੋਸ਼ਿਸ਼ ਕਰ ਰਹੇ ਜੇ ਫਲ ਕੋਈ ਨਹੀਂ ਮਿਲੇਗਾ ਇਹੀ ਹੈ ਅਨਾਤਮ ਸ਼ਾਸਤਰ ਦਾ ਉਲਟਾ ਮਿਲੇਗਾ ਠੀਕ ਹੈ ਨਾ ਵਾਚਾ ਲੰਬਣਮ ਵਿਕਾਰ ਨਾਮ ਦੇਹ ਵੇਦਕਿਕ ਸੁਰਤੀ ਹੈ ਦੇਖ ਲਓ ਕੀ ਕਹਿ ਰਹੇ ਫਿਰ ਉਹ ਕਹਿ ਰਿਹਾ ਕੈਸੇ ਕਰਨਾ ਚਾਹੀਏ ਫਿਰ ਉਹ ਕਹਿੰਦੇ ਆ ਬ੍ਰਹਮ ਦਾ ਚਿੰਤਨ ਕੈਸੇ ਕਰਨਾ ਚਾਹੀਏ ਜੇ ਤੁਸੀਂ ਬ੍ਰਹਮ ਦਾ ਚਿੰਤਨ ਕੋਈ ਨਹੀਂ ਕਰ ਰਿਹਾ ਉਹ ਸਗੁਣ ਉਪਾਸਨਾ ਕਰ ਰਿਹਾ ਉਹਨੂੰ ਕੈਸੇ ਕਰਨੀ ਚਾਹੀਏ ਸਗੁਣ ਉਪਾਸਨਾ ਪਹਿਲਾਂ ਉਪਾਸਨਾ ਦੀ ਪ੍ਰਸੰਗ ਚੱਲ ਰਿਹਾ ਨਾ ਇਹ ਪ੍ਰਸੰਗ ਕਿਹਦਾ ਚੱਲ ਰਿਹਾ ਉਪਾਸਨਾ ਦਾ ਕਹਿੰਦੇ ਉਪਾਸਨਾ ਕੈਸੇ ਕਰਨੀ ਚਾਹੀਏ ਇਹ ਦੱਸ ਰਹੇ ਆ ਨਾ ਹੁਣ ਆ ਸਲੋਕ ਹੀ ਉਪਾਸਨਾ ਦੇ ਪ੍ਰਤੀ ਆ ਗਿਆ ਸੁਣੋ ਕੀ ਕਹਿੰਦੇ ਕਹਿ ਰਿਹਾ ਅਨੰਨਿਆ ਏਕਾਗਰਤਾ ਕਾ ਪ੍ਰਤਿਪਾਦਕ ਸੁਰਤੀ ਪ੍ਰਵਾਨ ਪਹਿਲੇ ਸ਼ਲੋਕ ਨੇ ਕਿਹਾ ਕਹਿੰਦਾ ਦਾ ਇਕਾਗਰਤਾ ਦਾ ਪ੍ਰਤਿਪਾਦਕ ਜਿਹੜਾ ਸੀ ਨਾ ਪ੍ਰਤਿਪਾਦਕ ਮੈਨੂੰ ਦੱਸਣੇ ਵਾਲਾ ਇਕਾਗਰਤਾ ਨੂੰ ਦੱਸਣੇ ਵਾਲਾ ਪਹਿਲਾ ਸਲੋਕ ਕਹਿ ਦਿੱਤਾ ਹੁਣ ਹੈ ਨਾ ਅਬ ਅਗਲੇ ਸ਼ਲੋਕ ਮੈਂ ਸਿਮਰਤੀ ਪ੍ਰਮਾਣ ਵੀ ਕਹਿੰਦੇ ਹੈ ਅਬ ਸਿਮਰਤੀ ਪ੍ਰਮਾਣ ਵੀ ਸੁਣ ਲਓ ਸਿਮਰਤੀ ਕੀ ਕਹਿ ਰਹੀ ਇਹਦੇ ਵਿੱਚ ਕਿੰਨੇ ਆ 18 ਪ੍ਰਾਣ ਤੇ ਸਿਮਰਤੀਆਂ ਵੀ ਹੈ ਨਾ ਕਿੰਨੇ 27 ਸਿਮਰਤੀਆਂ ਦੇ ਵਿੱਚੋਂ ਇੱਕ ਗੀਤਾ ਵੀ ਹੈ ਗੀਤਾ ਦਾ ਨਾਂ ਸਿਮਰਤੀ ਹੈ ਇਹ ਸਿਮਰਤੀਆਂ ਚਾਹੁੰਦੀ ਹੈ ਉਹਦਾ ਹੁਣ ਸਲੋਕ ਸੁਣੋ ਕੀ ਕਹਿ ਰਿਹਾ ਅਨੰਨਿਆ ਚਿੰਤਿਆ ਅੰਤੋ ਮਾਮ ਜੇ ਜਨਾ ਹਾਂ ਪਰਿਉਪਾਸ ਤੇ ਸ਼ਾਮ ਨਿਤਿਆ ਵਿਜੁਗਤਾ ਨਾਮ ਜੋਗਕ ਸੇਵਮ ਵਾਮਿਆ ਕੀ ਕਹਿ ਰਿਹਾ ਹੈ ਅਨੰਨਿਆ ਚਿੰਤਿਆ ਨਾ ਅਨੰਨ ਤੇ ਅਨੰਨ ਕਿਉਂ ਕਹਾ ਅਨੰਨ ਹੈ ਨਾ ਪਹਿਲਾਂ ਕੀ ਹੈ ਅਨੰਨਿਆ ਚਿੰਤਿਆ ਅੰਤੋ ਮਾਮ ਅਨੰਨ ਕਿਉਂ ਕਹਾ ਨਾ ਅਨ ਇਤੀ ਅਨੰਨ ਜਿਹਦਾ ਮਨ ਭਗਵਾਨ ਨੂੰ ਛੋੜ ਕਰਕੇ ਆਤਮਾ ਨੂੰ ਛੱਡ ਕਰਕੇ ਅੰਨੇ ਦੂਸਰੀ ਜਗ੍ਹਾ ਨਾ ਜਾਵੇ ਉਹ ਕੀ ਹੋ ਗਿਆ ਅਨੰਨ ਆਉਂਦੇ ਨਾ ਇਹ ਭਗਵਾਨ ਦਾ ਅਨੰਨ ਭਗਤ ਹੈ ਕਹਿੰਦੇ ਹੈ ਨਾ ਤੇ ਉਹਦਾ ਅਰਥ ਕੀ ਹੋਇਆ ਅਨੰਨ ਭਗਤ ਹੈ ਭਗਵਾਨ ਦਾ ਅਨੰਨ ਪਰਮਾਤਮਾ ਨੂੰ ਛੱਡ ਕਰਕੇ ਇਹਦਾ ਮਨ ਦੂਸਰੀ ਜਗ੍ਹਾ ਨਹੀਂ ਜਾਂਦਾ ਸੰਸਾਰ ਵੱਲ ਅਨੰਦ ਭਗਤ ਹੋ ਗਿਆ ਐਸੇ ਹੀ ਅਨੰਨ ਚਿੰਤਨ ਹੋ ਗਿਆ ਅਨੰਨਿਆ ਚਿੰਤ ਅਨੰਨ ਚਿੰਤਨ ਅਨੰਨ ਚਿੰਤਨ ਮੈਨੇ ਜਿਹੜਾ ਚਿੰਤਨ ਕਰਦਾ ਕਰਦਾ ਜਿਹਦਾ ਮਨ ਕਦੀ ਵੀ ਸੰਸਾਰ ਦੇ ਵਿੱਚ ਨਾ ਜਾਵੇ ਉਹਨੂੰ ਕਹਿੰਦੇ ਅਨੰਨ ਚਿੰਤਨ ਠੀਕ ਹੈ ਨਾ ਅਨੰਨਿਆ ਚਿੰਤਿਆ ਅੰਤੂ ਮਨ ਜੇ ਜਨਾ ਹਾਂ ਜੋ ਅਧਿਕਾਰੀ ਜਨ ਜੇ ਜਨਾ ਹਾਂ ਦਾ ਕੀ ਅਰਥ ਕਰਤਾ ਜੋ ਅਧਿਕਾਰੀ ਜਨ ਅਨੰਨਿਆ ਹਾਂ ਮੈਂ ਬ੍ਰਹਮ ਹੂੰ ਇਸ ਪ੍ਰਕਾਰ ਗਿਆਨ ਕੇ ਦੁਆਰਾ ਮੁਝਮੇ ਅਭਿੰਨ ਹੋ ਕਰ ਮਾਮ ਚਿੰਤਿਤਾ ਉਸੀ ਪ੍ਰਕਾਰ ਮੇਰਾ ਧਿਆਨ ਕਰਦੇ ਹੋਏ ਹਾਂਜੀ ਪਰਿਉਪਾਸਤੇ ਸਰਵਦਾ ਬ੍ਰਹਮ ਸਰੂਪ ਮੇ ਸਥਿਤ ਹੋਤੇ ਹੈ ਨਿਤਿਆ ਵਿਜੁਗਤਾ ਨਾਮ ਸਰਵਦਾ ਸਦਗਤੀ ਚਾਹਨੇ ਵਾਲੇ ਤੇਸ਼ਮ ਅਹਮ ਉਸਕੇ ਲੀਏ ਆਤਮ ਰੂਪ ਮੇ ਮੈਂ ਮੋਹ ਯੋਗਕਸ਼ੇਮ ਅਪ੍ਰਾਪਤ ਕੀ ਪ੍ਰਾਪਤੀ ਰੂਪ ਯੋਗ ਔਰ ਪ੍ਰਾਪਤ ਕੀ ਰਕਸ਼ਾ ਰੂਪ ਸ਼ੇਮ ਦੋਨੋਂ ਕੋ ਵਹਾਮਿਅਮ ਸੰਪਾਦਨ ਕਰਦਾ ਹਾਂ ਦੇਖੋ ਯੋਗ ਸ਼ੇਮ ਦਾ ਕੀ ਅਰਥ ਕੀਤਾ ਯੋਗ ਕਹਿੰਦੇ ਨੇ ਯੋਗ ਸ਼ਾਸਤਰ ਯੋਗ ਦਾ ਵਾਸਤਵ ਮੈਂ ਅਰਥ ਕੀ ਹੁੰਦਾ ਜੁੜਨਾ ਅਸਲੀ ਯੋਗ ਦਾ ਅਰਥ ਹੁੰਦਾ ਜੁੜਨਾ ਤੇ ਕਿਹਦੇ ਨਾਲ ਜੁੜਨਾ ਬ੍ਰਹਮ ਦੇ ਨਾਲ ਜੁੜਨਾ ਅੰਦਾ ਯੋਗ ਤੇ ਫਿਰ ਸ਼ੇਮ ਕਿਉਂ ਕਹਿਤਾ ਆਂਦਾ ਜਦੋਂ ਜਿਹੜਾ ਨਹੀਂ ਜੁੜਿਆ ਉਹਨੂੰ ਬ੍ਰਹਮ ਪ੍ਰਾਪਤ ਹੈ ਆਪਣਾ ਸਰੂਪ ਪ੍ਰਾਪਤ ਨਹੀਂ ਤੇ ਜਦੋਂ ਉਹ ਆਪਣੇ ਸਰੂਪ ਨਾਲ ਜੁੜ ਗਿਆ ਤੇ ਕੀ ਹੋ ਗਿਆ ਵਸਤੂ ਪ੍ਰਾਪਤ ਹੋ ਗਈ ਠੀਕ ਹੈ ਤੇ ਸ਼ੇਮ ਦਾ ਅਰਥ ਕੀ ਹੋਇਆ ਸ਼ੇਮ ਦਾ ਅਰਥ ਆ ਜਿਹੜੀ ਬਸਤੀ ਤੁਹਾਨੂੰ ਪ੍ਰਾਪਤ ਹੋਈ ਹੈ ਨਾ ਉਹ ਨਸ਼ਟ ਨਾ ਹੋ ਜਾਵੇ ਉਹਦੀ ਰਕਸ਼ਾ ਨੂੰ ਕਹਿੰਦੇ ਆ ਸ਼ੇਮ ਨਹੀਂ ਸਮਝ ਲੱਗੀ
ਜਿਹੜੀ ਪ੍ਰਾਪਤ ਹੋ ਗਈ
ਹਾਂ
ਉਹ ਫੇਰ ਨਾ ਅਪ੍ਰਾਪਤ ਨਾ ਹੋ ਜਾਵੇ
ਅਪ੍ਰਾਪਤ ਨਾ ਹੋ ਜਾਵੇ
ਉਹਦੇ ਪਿੱਛੇ ਲੜਨਾ
ਨਾ ਨਾ ਪਿੱਛੇ ਨਾ ਹਟਣਾ ਮਤਲਬ ਯੋਗ ਸ਼ੇਮ ਦਾ ਅਰਥ ਕਰ ਰਹੇ ਇੱਕ ਸ਼ਬਦ ਆਇਆ ਨਾ ਯੋਗ ਸ਼ੇਮ ਦਾ ਹਮਿਆਮ ਯੋਗ ਸ਼ੇਮ ਦਾ ਅਰਥ ਕਰ ਰਿਹਾ ਯੋਗ ਮੈਨੇ ਹੁੰਦਾ ਜੁੜਨਾ ਪਰਮਾਤਮਾ ਦੀ ਪ੍ਰਾਪਤੀ ਤੇ ਸ਼ੇਮ ਮੈਨੇ ਜਿਹੜਾ ਭਗਵਾਨ ਤੈਨੂੰ ਪ੍ਰਾਪਤ ਹੋ ਗਿਆ ਨਾ ਉਹਦੇ ਵਿੱਚ ਵਿਘਨ ਨਾ ਆ ਜੇ ਹੁਣ ਸ਼ੇਮ ਦਾ ਅਰਥ ਇਹ ਹੈ ਅਪ੍ਰਾਪਤ ਕੀ ਯੋਗ ਦਾ ਅਰਥ ਅਪ੍ਰਾਪਤ ਕੀ ਪ੍ਰਾਪਤੀ जो वस्तु प्राप्त नहीं ओदी प्राप्ति हो जानी ते शेम वो जेड़ी वस्तु प्राप्त होगी ओदी रक्षा।
ए फिर जेड़ा पर शेम शेम कहने वो चीज पूरा
शेम शेम मतलब
कई बार कहने ना कोई ओ किसे को दिखाना होता है
वो तो इंग्लिश दा शब्द है वो इंग्लिश दा शब्द है।
अच्छा
अच्छा हां ठीक है वो शेम शेम बच्चे हैं उन कर दे हां वो तो इंग्लिश दा शब्द है वो शेम शेम तो दूसरा है वो तो इंग्लिश दा शब्द है ये संस्कृत दा शेम वो नहीं शेम
ठीक है। वो अप्राप्त जेड़ा नहीं होया प्राप्ति योग
प्राप्त की देखो ना अप्राप्त की प्राप्ति रूप योग
प्राप्त
जेड़ी वस्तु सानू प्राप्त नहीं है ओदी प्राप्ति होगी तो हो गया जोग ठीक है। और शेम प्राप्त की रक्षा रूप शेम प्राप्त की जेड़ी रक्षा है उन्हों कहवांगे शेम ठीक है ना
ये प्राप्त हो गया फिर ना चला जाए
हाँ वो हो गया शेम
जुड़े रहिए
ठीक है ना ता हो गया जोग शेम वहामी मन संपादन करता हूँ हाँ ये भगवान कह रहे हैं जेड़ा जेड़ा भी पुरुष अनन्या चिंतन अनन्य भक्ति भाव से जेड़ा मन मेनू छड़ के दूसरी जगह नहीं जा रहा ऐसा जेड़ा पुरुष है वो अनन्य चिंतन मेरा कर रहा है कहना जोगशम हम मैं सारिया जरूरत पूर्ण करूंगा जोगशम तो यह अर्थ ला लो जेड़ी वस्तु भी तेनू प्राप्त नहीं है वो भी प्राप्त हो जाएगी तो ये नहीं है कि आज तेरे को प्राप्त हो कल तो दौड़ जाएगी ओदी मैं रक्षा भी करूंगा
प्राप्त भी कराऊं ते प्राप्त कराके भी रक्षा
ओदी रक्षा भी करूंगा किनी गारंटी है
जिंदा को गारंटी
है इतनी गारंटी को दो वो पक्की गारंटी दे रहे हैं हां कि जेडी तेनू वस्तु प्राप्त नहीं है वो भी मिल जाएगी तो ये नहीं है कि आज मिलेगी तो कल को कोई खो के ले जाए आदो ना मैं रक्षा भी करूंगा उसे
ओदा बिकू
पूर्वोक्त सुरती सिमरती का तात्पर्य वर्णन करते हैं अंदर जेडी पहला दसिया सुरतियां और सिमरतियां तात्पर्य
निचोड़
निचोड़ जेड़ा है ना हुण तुहानू उहदा दसदे आं अर्थ की है इति सुरती सिमरती नित्यम आत्मनेक कारगरताम धिया विदितौ विपरीतायाः भावनायाः क्षया इति सुरती सिमरती जह दोनों सुरती वचन और सिमरती वचन
ऊपर लगो
पहला सुरती सिमरती है ना पहला सुरती दा उदाहरण दिता फिर सिमरती दा ठीक है ना वो कह रहा है जह दोनों सुरती वचन और सिमरती वचन विपरीतायाः भावनायाः विपरीत भावना की क्षया ही आत्मनि निवृत्ति के लिए ही आत्मा में अंदर जी विपरीत भावना होगी है ना ओदी निवृत्ति कदों होएगी तो जी विपरीत भावना उल्टी मैं शरीर हूं मैं शरीर हूं ओदी निवृत्ति से ताए होगा ना जे एकदम वस्तु दे जेड़ी आत्म वस्तु है ओदे नाल साडा संपर्क हो जाएगा है ना ओदे नाल साडा जुड़े रहिए ते सुरती वचन और सिमरती वचन विपरीतायाः भावनायाः विपरीत भावना की क्षया ही आत्म निवृत्ति के लिए ही आत्मा में नित्यम दिया सदा चित्त की एकाग्रता विदिता एकाग्रता को प्रतिपादन करते हैं नित्य दिया है ना नित्यम दिया सदा चित्त की एकाग्रता कभी कभी देखो किते किते धी शब्द बुद्धि हो इत्थे की कर रहे हो इत्थे की कर रहे हो चित्त
चित्त
धी चित्त नु भी लगता बुद्धि नु भी ताइयों ते क्या वा अंतःकरण की कृति कितनी वृत्तियां हैं चार केड़ी केड़ी मन बुद्धि चित्त अहंकार ते चित्त भी आ गया ना बुद्धि भी आ गई अंतःकरण कितने हैं अंतःकरण एक ही है जदों ओदी वृत्ति बनेगी संकल्प विकल्प ते कहवांगे मन ते जदों ओदी वृत्ति बनेगी निर्णय आत्मक ते फिर की कहवांगे बुद्धि ते जदों ओदी वृत्ति बनेगी चिंतन करने वाली जो चिंतन कर रहा है चित याद कर रहा है तो उन्हें कहोगे चित्त ਤੇ ਜਦੋਂ ਮੈਂ ਕਰ ਰਿਹਾ ਤੇ ਉਹਨੂੰ ਕੀ ਕਹਾਂਗੇ? ਹੰਕਾਰ। ਅਰਥ ਕੀ ਹੋਇਆ? ਅੰਤਾਕਰਨ ਇੱਕ ਹੈ। ਜੈਸੇ ਜੈਸੇ ਉਹਦੀ ਬਿਰਤੀ ਕੰਮ ਕਰਦੀ ਹੈ, ਐਸੇ ਐਸੇ ਉਹਦਾ ਨਾਂ ਰੱਖ ਦਿੰਦੇ ਆ, ਮਨ ਬੁੱਧੀ ਚੇਤ ਹੰਕਾਰ। ਅੰਤਾਕਰਨ ਇੱਕ ਹੀ ਹੈ, ਉਹਦੀ ਬਿਰਤੀ ਜਿਹੜਾ ਕੰਮ ਕਰਦੀ ਉਹਦਾ ਨਾਂ ਰੱਖ ਦਿੰਦੇ। ਤੇ ਇਸ ਵਾਸਤੇ ਕਿਤੇ ਦੇਖ ਗਿਆ ਆਵੇ ਕਿ ਇਸਮੇ ਕੀ ਕਿਹਾ? ਚਿੱਤ। ਠੀਕ ਹੈ, ਇਕਾਗਰਤਾ ਕੋ ਪ੍ਰਤੀਪਾਦਨ ਕਰਤੇ ਹੈ। ਦੇਹਾਦੀ ਅਨਾਤਮ ਪਦਾਰਥੋਂ ਮੈਂ ਆਤਮ ਤੱਤਵ ਬੁੱਧੀ ਤਥਾ ਮਿੱਥਿਆ ਗਿਆਨ ਮੈਂ ਸਤਤ ਬੁੱਧੀ ਵਿਪਰੀਤ ਭਾਵਨਾ ਰੂਪ ਕਿਉਂ ਮਾਨੀ ਜਾਂਦੀ ਹੈ? ਕੀ ਕਹਿ ਰਹੇ? ਦੇਹਾਦੀ ਅਨਾਤਮ ਪਦਾਰਥੋਂ ਮੈਂ ਆਤਮ ਤੱਤਵ ਬੁੱਧੀ, ਦੇਹ ਆਦਿ ਜਿਤਨੇ ਅਨਾਤਮ ਪਦਾਰਥ ਹੈ ਉਹਨਾਂ ਵਿੱਚ ਕਿਹੜੀ ਕਿਹੜੀ ਬੁੱਧੀ ਹੋ ਜਾਣੀ? ਮੈਂ ਬਣਾ ਆ ਜਾਣਾ, ਇਹ ਮੈਂ ਹੂੰ, ਮੇਰਾ ਸਰੀਰ ਹੈ, ਮੈਂ ਮੇਰੀ ਆ ਜਾਣੀ। ਠੀਕ ਹੈ ਨਾ? ਤਥਾ ਮਿੱਥਿਆ ਗਿਆਨ ਮੈਂ ਸਤਤ ਬੁੱਧੀ, ਮਿੱਥਿਆ ਜਗਤ ਜਿਹੜਾ ਹੈ ਉਹਦੇ ਵਿੱਚ ਕਿਹੜੀ ਬੁੱਧੀ ਆ ਗਈ? ਉਹਦੀ ਸਤਪਣਾ ਆ ਗਿਆ, ਉਲਟਾ ਹੋ ਗਿਆ ਨਾ, ਇਹ ਹੋ ਗਈ ਕਿਹੜੀ? ਇਹਨੂੰ ਕਹਿੰਦੇ ਵਿਪਰੀਤ ਭਾਵਨਾ। ਜਿਹੜੀ ਚੀਜ਼ ਸੱਤ ਹੈ ਉਹਨੂੰ ਆਪਾਂ ਮਿੱਥਿਆ ਸਮਝ ਲਿਆ, ਜਿਹੜੀ ਮਿੱਥਿਆ ਹੈ ਉਹਨੂੰ ਸੱਤ ਸਮਝ ਲਿਆ। ਇੱਦਾਂ ਲਾ ਲਓ ਵੀ ਸੰਸਾਰ ਕੈਸਾ ਹੈ? ਮਿੱਥਿਆ। ਉਹਨੂੰ ਤੇ ਸੱਤ ਸਮਝ ਲਿਆ, ਤੇ ਆਪਣਾ ਸਰੂਪ ਕੈਸੇ ਹੈ? ਸੱਤ। ਉਹਨੂੰ ਮਿੱਥਿਆ ਸਮਝ ਲਿਆ। ਇਹ ਹੋ ਗਈ ਵਿਪਰੀਤ ਭਾਵਨਾ। ਸੱਤ ਬੁੱਧੀ ਵਿਪਰੀਤ ਭਾਵਨਾ ਰੂਪ ਕਿਉਂ ਮੰਨੀ ਜਾਂਦੀ ਹੈ? ਇਹਨਾਂ ਨੂੰ ਵਿਪਰੀਤ ਭਾਵਨਾ ਤੁਸੀਂ ਕਿਉਂ ਕਹਿੰਦੇ ਜੀ? ਐਸੀ ਸ਼ੰਕਾ ਕੇ ਉੱਤਰ ਮੈਂ ਵਿਪਰੀਤ ਭਾਵਨਾ ਕਾ ਲਕਸ਼ਣ ਘਟਾਨੇ ਸੇ ਵੇ ਦੋਨੋ ਬੁੱਧੀ ਵਿਪਰੀਤ ਭਾਵਨਾ ਰੂਪ ਹੈ, ਇਸ ਬਾਤ ਕੋ ਦਿਖਾਨੇ ਕੇ ਲੀਏ ਵਿਪਰੀਤ ਭਾਵਨਾ ਕਾ ਲਕਸ਼ਣ ਘਟਾਨੇ। ਇਹਨੇ ਸਕੂਲ ਚ ਨਹੀਂ ਜਾਣਾ? ਚਲ ਫਿਰ ਤੁਸੀਂ, ਮੈਂ ਨਹੀਂ ਤੇ ਤੁਹਾਨੂੰ ਪਹਿਲਾਂ ਤੋਰਦੀ ਹੈ। ਚਲੋ ਹਾਂਜੀ, ਆਪ ਕੀ ਕਹਿ ਰਹੇ ਹੈ? ਵਿਪਰੀਤ ਭਾਵਨਾ ਦਾ ਕੀ ਦੱਸਣਗੇ? ਲਕਸ਼ਣ। ਵਿਪਰੀਤ ਭਾਵਨਾ ਕਿਹਨੂੰ ਕਹਿੰਦੇ ਆ? ਦੱਸ ਦਿੱਤਾ ਕਿਹੜੀ? ਉਲਟੀ ਭਾਵਨਾ ਹੈ ਨਾ। ਕਿਹੜੀ ਉਲਟੀ ਭਾਵਨਾ? ਮੈਂ ਸਰੀਰ ਹੂੰ, ਇਹ ਜਦੋਂ ਆ ਗਿਆ ਹੈ ਕੌਣ? ਮੈਂ ਆਤਮਾ। ਇਹ ਜਦੋਂ ਮਨ ਦੇ ਵਿੱਚ ਭਾਵਨਾ ਆ ਗਈ ਤੇ ਕਿਹੜੀ ਹੋ ਗਈ? ਵਿਪਰੀਤ ਭਾਵਨਾ। ਇਹ ਕੈਸੇ ਨਿਕਲੇ? ਇਹਦੇ ਲਕਸ਼ ਇਹ ਹੁੰਦੀ ਕੈਸੇ? ਇਹਦਾ ਲਕਸ਼ਣ ਸੁਣ ਲਓ ਪਹਿਲਾਂ, ਹੈ ਨਾ। ਜਦਾ ਵਰਤਤੇ ਤਸਿਆ ਤਤਸਮ ਹਿਤਵਾ ਨਿਧਾਤਵਦੀ ਵਿਪਰੀਤਾ ਭਾਵਨਾ ਸਿਆਤ ਪਿਤਰਾਦਵਾ ਵਰਤਦੀ ਯਥਾ। ਜਦ ਜੋ ਸ਼ਕਤੀ, ਸੁਣ ਲੈਣਾ ਠੀਕ ਸੇ, ਜਦ ਮੈਨੇ ਜੋ ਸ਼ਕਤੀ ਹੈ, ਸ਼ੁਕਤੀ, ਜੋ ਸ਼ੁਕਤੀ ਆਦਿ ਵਸਤੂ, ਸ਼ੁਕਤੀ ਆਦਿ ਵਸਤੂ ਮੈਨੇ, ਸ਼ੁਕਤੀ ਮੈਨੇ ਸਿੱਪੀ ਆਉਣ ਲੱਗ ਗਿਆ, ਸ਼ੁਕਤੀ ਮੈਨੇ ਸਿੱਪੀ ਆਦਿ ਤੋਂ ਬਾਕੀ ਦੇ ਲੈਣਾ ਰੱਜੂ ਸਾਰੀ ਆ ਗਈਆਂ ਭ੍ਰਾਂਤੀ ਸਥਾਨ ਮੈਂ ਜੋ ਵੀ ਹੈ। ਜੋ ਸ਼ੁਕਤੀ ਆਦਿ ਵਸਤੂ ਜਥਾ ਵਰਤਦੇ, ਜਿਸ ਸ਼ੁਕਤ ਆਦਿ ਰੂਪ ਸੇ ਵਿਦਿਆਮਾਨ ਹੈ, ਤਸਿਆ ਤਤਵਮ ਉਸੀ ਵਸਤੂ ਕਾ ਸ਼ੁਕਤ ਆਦਿ ਸਰੂਪ ਕੋ ਹਿਤਵਾ ਤਿਆਗ ਪਰਿਤਿਆਗ ਕਰਕੇ ਅਨਥਾ ਅਨਥਤਵ ਦੀ ਰਜਤ ਆਦਿ ਰੂਪ ਸੇ ਜੋ ਬੁੱਧੀ ਉਤਪੰਨ ਹੋਤੀ ਹੈ, ਵਿਪਰੀਤਾ ਭਾਵਨਾ ਸਿਆਤ ਵਿਪਰੀਤ ਭਾਵਨਾ ਹੈ। ਜਥਾ ਕੀ ਕਹਿ ਰਹੇ? ਆਂਦਾ ਜਿੱਦਾਂ ਤੁਸੀਂ ਛੁਕਤੀ ਮੈਨੇ ਸਿੱਪੀ ਦੇਖੀ, ਉਹਨੂੰ ਸਮਝ ਕੀ ਲਿਆ? ਚਾਂਦੀ। ਇਹ ਹੋ ਗਈ ਵਿਪਰੀਤ ਭਾਵਨਾ। ਇਹ ਹੈ ਵਿਪਰੀਤ ਭਾਵਨਾ। ਵਿਪਰੀਤ ਭਾਵਨਾ ਲਕਸ਼ਣ ਦੱਸਿਆ ਨਾ, ਆਂਦਾ ਜਿੱਦਾਂ ਛੁਕਤੀ ਆਦਿ ਤੋਂ ਬਾਕੀ ਲੈ ਲੈਣਾ, ਛੁਕਤੀ ਪਈ ਤੇ ਛੁਕਤੀ ਹੈ, ਸਿੱਪੀ ਹੈ ਤੇ ਉਹ ਚ ਭੁਲੇਖਾ ਪਿਆ ਚਾਂਦੀ, ਤੇ ਜਦੋਂ ਚਾਂਦੀ ਦਾ ਭੁਲੇਖਾ ਪਿਆ ਉਦੋਂ ਸੁਕਤੀ ਦਾ ਗਿਆਨ ਨਹੀਂ ਹੋਗਾ, ਉਸ ਟਾਈਮ ਵਿਪਰੀਤ ਭਾਵਨਾ। ਠੀਕ ਹੈ ਨਾ? ਤੇ ਜਿੱਦਾਂ ਰੱਜੂ ਦਾ ਭੁਲੇਖਾ ਪਿਆ, ਸੱਪ ਦਿਖਾਈ ਦਿੱਤਾ, ਉਸ ਟਾਈਮ ਉਹ ਵਿਪਰੀਤ ਭਾਵਨਾ। ਤਾਂ ਇੱਥੇ ਕੀ ਭੁਲੇਖਾ ਪੈ ਗਿਆ? ਮੈਂ ਸਰੀਰ ਹੋ, ਇੱਥੇ ਦੇਹ ਜਿਹੜੀ ਦੇਹ ਆਤਮ ਬੁੱਧੀ ਹੋ ਗਈ, ਦੇਹ ਦੇ ਵਿੱਚ ਆਤਮਾ ਬੁੱਧੀ ਹੋ ਜਾਣੀ। ਠੀਕ ਹੈ, ਵਿਪਰੀਤ ਭਾਵਨਾ ਸਿਆਦਾ ਹੈ, ਵਿਪਰੀਤ ਭਾਵਨਾ ਹੈ। ਜਥਾ ਪਿਤਾ ਦਹੁ, ਜੈਸੇ ਪਿਤਾ ਮਾਤਾ ਆਦਿ ਸੇ ਅਸਥੀ ਅਰਿਥੀ ਸ਼ਤਰੂਵਤ ਅਰਿਧੀ ਸ਼ਤਰੂ ਤਾਂ ਉਹਦੀ ਬੁੱਧੀ ਹੈ। ਦੇਖੋ ਕੀ ਕਹਿ ਰਿਹਾ, ਅਰੀਹੀ, ਅਰੀ ਮੈਨੇ ਕੀ ਹੁੰਦਾ, ਅਰੀ ਮੈਨੇ ਹੁੰਦਾ ਸ਼ਤਰੂ, ਉਹ ਹੈ ਨਾ ਕਿ ਮੁਰਾਰੀ, ਮੁਰਾਰੀ ਸ਼ਬਦ ਕਿੱਦਾਂ ਕੈਸੇ ਬਣਦਾ, ਮੁਰਾਰੀ ਮੈਨੇ ਕੀ ਹੁੰਦਾ, ਮੁਰਦੈਂਤ ਨੂੰ ਮਾਰਨ ਵਾਲਾ ਜਿਹੜਾ, ਅਰੀ ਮੈਨੇ ਸ਼ਤਰੂ, ਮੁਰਦੈਂਤ ਕਾ ਸ਼ਤਰੂ ਕੌਣ ਸੀ, ਭਗਵਾਨ ਵਿਸ਼ਨੂੰ, ਅਰੀ ਮੁਰ ਮੁਰਾਰੀ ਮੁਰ ਅਰੀ ਕੈਸੇ ਬਣਿਆ, ਮੁਰਾਰੀ ਇਹ ਸੰਸਕ੍ਰਿਤ ਦੇ ਸ਼ਬਦ ਹੈ, ਮੁਰਾਰੀ ਸ਼ਬਦ ਦਾ ਅਰਥ ਇਹ ਅਰੀ ਦੀ ਸ਼ਤਰੂ ਬੁੱਧੀ, ਸ਼ਤਰੂ ਬੁੱਧੀ। ਪੂਰਵ ਸ਼ਲੋਕ ਮੇ ਕਹੇ ਹੋਏ ਲਕਸ਼ਣ ਕੋ ਪ੍ਰਕਿਰਤ ਮੇ ਘਟਾਤੇ ਹੈ, ਪਹਿਲਾ ਜਿਹੜਾ ਹੁਣ ਲਕਸ਼ਣ ਦੱਸਿਆ ਉਹਨੂੰ ਕੀ ਕਰਦੇ ਹਾਂ, ਹੁਣ ਇਸ ਪ੍ਰਕਰਨ ਚ ਘਟਾ ਕੇ ਦੱਸਾਂਗੇ। ਪੂਰਵ ਸ਼ਲੋਕ ਮੇ ਕਹੇ ਹੋਏ ਲਕਸ਼ਣ ਮੇ ਪ੍ਰਕਿਰਤ ਕੋ ਘਟਾਤੇ ਹੈ, ਪ੍ਰਕਿਰਤ ਮਾਨੇ ਪ੍ਰਕਰਣ, ਪ੍ਰਕਿਰਤ ਦੂਸਰੇ ਨੇ ਕੋਈ ਸਮਝ ਲੈਣਾ, ਹਾਂ ਜਿਹੜਾ ਪ੍ਰਕਰਣ ਚੱਲ ਰਿਹਾ ਉਹਦੀ ਗੱਲ ਕਰ ਰਹੇ ਹਾਂ। ਆਤਮਾ ਦੇਹਾ ਦੀ ਬਿਨੋਯਮ ਮਿਥਿਆ ਚੇਦਮ ਜਗਤ ਤਯੋ ਦੇਹਾਧਿਆਤਮਤਵ ਸਤਿਅਤਵ ਧਿਰ ਵਿਪ੍ਰਿਯ ਭਾਵਨਾ। ਕੀ ਕਹਿ ਰਹੇ ਹੈ, ਅਯਮ ਆਤਮਾ ਜਹ ਪ੍ਰਤਿਗ ਆਤਮਾ, ਕਿਹੜਾ ਆਤਮਾ, ਪ੍ਰਤਿਗ ਮਨੇ ਹਾਂ ਬੋਲੋ ਨਾ, ਪ੍ਰਧਾਨ ਜੀ ਫੜ ਬੋਲ ਦਿੰਦੇ, ਪ੍ਰਤਿਗ ਮਨੇ ਅੰਤਰ ਆਤਮਾ, ਜਹ ਪ੍ਰਤਿਗ ਆਤਮਾ, ਅੰਤਰ ਕਿਉਂ ਕਹਾ ਬਈ, ਬਾਹਰ ਨਹੀਂ ਹੈ ਤੇ ਫਿਰ ਅੰਤਰ ਕਿਉਂ ਕਹਾ, ਅੰਤਰ ਇਸ ਵਾਸਤੇ ਕਹਾ ਵੀ ਜਦੋਂ ਸਾਨੂੰ ਗਿਆਨ ਹੋਗਾ ਪਹਿਲੇ ਬਾਹਰਲੇ ਬ੍ਰਹਮ ਦਾ ਗਿਆਨ ਨਹੀਂ ਹੋਗਾ, ਪਹਿਲਾਂ ਬਦਲੇ ਦਾ ਉਹ ਫਿਰ ਵਿਆਪਕ ਸਮਝਾਂਗੇ ਆਪਾਂ ਨੂੰ, ਹੈ ਨਾ, ਤੇ ਆਤਮ ਬੁੱਧੀ ਹੁਣ ਬਲਬ ਜਿਹੜਾ ਕਿੱਥੇ ਪ੍ਰਗਟ ਹੋਊਗਾ, ਬਿਜਲੀ ਤੇ ਤਾਰਾਂ ਦੇ ਵਿੱਚ, ਸਾਰਿਆਂ ਦੇ ਵਿੱਚ ਹੈਗੀ ਹੈ, ਇਹ ਤਾਂ ਨਹੀਂ ਵੀ ਬਿਜਲੀ ਤਾਰ ਦੇ ਵਿੱਚ ਨਹੀਂ ਹੈ, ਤੇ ਬਲਬ ਕਿੱਥੇ ਜਗੇਗਾ, ਜਿੱਥੇ ਉਹਦਾ ਸਾਧਨ ਹੈ, ਉੱਥੇ ਹੋਲਡਰ ਹੋਏਗਾ, ਸਵਿੱਚ ਹੋਏਗਾ, ਉੱਥੇ ਜਗੇਗਾ, ਤੇ ਏਦਾਂ ਹੀ ਬ੍ਰਹਮ ਤੇ ਸਰਵੱਤਰ ਵਿਆਪਕ ਹੈ, ਪਰ ਪ੍ਰਗਟ ਕਿੱਥੇ ਹੋਗਾ, ਬੁੱਧੀ ਚ, ਇਹ ਸਰੀਰ ਚ ਤਾਂ ਹੀ ਹੋਊਗਾ ਨਾ, ਤਾਂ ਉਹਨੂੰ ਕਿਹਾ ਅੰਤਰ ਆਤਮਾ, ਠੀਕ ਹੈ। ਜਹ ਪ੍ਰਤਿਗ ਆਤਮਾ ਦੇਹ ਆਦਿ ਬਿੰਨਾ ਵਾਸਤਵ ਮੇ ਦੇਹ ਇੰਦਰੀ ਆਦਿ ਕਸੇ ਭਿੰਨ ਹੈ, ਦੇਖ ਲੋ ਦੇਹ ਇੰਦਰੀ ਆਦਿ ਤੋਂ ਬਾਕੀ ਵੀ ਲੈ ਲੈਣਾ, ਅੰਦਾਕਣ ਸਭ ਕੁਛ, ਵਾਸਤਵ ਮੇ ਦੇਹ ਇੰਦਰੀਆ ਸੇ ਭਿੰਨ ਹੈ, ਵਾਸਤਵ ਮਹਿੰਦਾ ਅਸਲ ਵਿੱਚ, ਵਾਸਤਵ ਮਹਿਣੇ ਅਸਲ ਵਿੱਚ, ਜਿੱਦਾਂ ਆਪਾਂ ਪੰਜਾਬੀ ਚ ਕਹਿ ਰਹੇ ਹਾਂ, ਅਸਲ ਵਿੱਚ ਜਿਹੜਾ ਇਹ ਆਤਮਾ ਹੈ ਨਾ, ਇਹ ਦੇਹ ਆਦਿ ਇੰਦਰੀਆਂ ਤੋਂ ਅਲੱਗ, ਠੀਕ ਹੈ। ਚਾ ਇਦਮ ਜਗਤ ਔਰ ਜਹ ਜਗਤ ਮਿਥਿਆ, ਵਾਸਤਵ ਮੇ ਅਸਲ ਵਿੱਚ ਮਿਥਿਆ, ਵਾਸਤਵ ਮੇ ਇਹ ਜਗਤ ਕੈਸਾ ਹੈ, ਅਸਲ ਵਿੱਚ ਇਹ ਜਗਤ ਵੀ ਮਿਥਿਆ ਹੈ, ਐਸਾ ਹੋਣੇ ਪਰ ਵੀ ਤਯੋ ਆਤਮਾ ਔਰ ਜਗਤ ਦੋਨੋ ਮੇ ਦੇਹਾਧਿਆਤਮਤਵ ਸਤਿਅਤਵ ਦੀ ਕਰਮ ਸੇ ਦੇਹ ਮੇ ਆਤਮ ਰੂਪਤਾ ਸਰੂਪਤਾ ਕਾ ਗਿਆਨ ਔਰ ਜਗਤ ਮੇ ਸਤਤਵ ਕਾ ਗਿਆਨ, ਦੇਹ ਮੇ ਕੈਸਾ ਗਿਆਨ ਹੋ ਰਿਹਾ ਹੈ, ਦੇਹ ਮੇ ਸਰੂਪਤਾ ਆਪਣੇ ਆਪ ਦਾ ਗਿਆਨ ਹੋ ਰਿਹਾ, ਮੈਂ ਦੇਹ ਹੂੰ, ਔਰ ਜਗਤ ਮੇ ਕੈਸਾ ਗਿਆਨ ਹੋ ਰਿਹਾ ਹੈ, ਜਗਤ ਸਤ ਹੈ, ਜਗਤ ਮੇ ਸਤਪਣੇ ਕੀ ਭ੍ਰਾਂਤੀ ਔਰ ਦੇਹ ਮੇ ਆਤਮ ਭ੍ਰਾਂਤੀ, ਦੇਹ ਮੇ ਕੈਸੀ ਹੋ ਗਈ ਭ੍ਰਾਂਤੀ, ਆਪਣਾਪਨ ਕੀ ਭ੍ਰਾਂਤੀ ਹੋ ਗਈ, ਔਰ ਜਗਤ ਮੇ ਸਤਪਣੇ ਕੀ ਭ੍ਰਾਂਤੀ ਹੋ ਗਈ। ਜੇ ਜਗਤ ਸੱਤ ਹੁੰਦਾ ਤੇ ਜਦੋਂ ਬੰਦਾ ਗਾੜੀ ਨੀਂਦ ਸੌ ਜਾਂਦਾ ਉਦੋਂ ਕਿੱਥੇ ਚਲ ਜਾਂਦਾ, ਇਹ ਸੱਤ ਵਸਤੂ ਤੂੰ ਉਦੋਂ ਵੀ ਬੈਠੀ ਉੱਥੇ, ਜਦੋਂ ਤੁਸੀਂ ਗਾੜੀ ਨਿੰਦਰਾ ਸੌ ਗਿਆ ਕੋਈ ਵੀ, ਤੇ ਉਦੋਂ ਜਿਹੜਾ ਜਗਤ ਇਹ ਸਾਰਾ ਸੰਸਾਰ ਦਿਖਾਈ ਦੇ ਰਿਹਾ ਸੀ ਸੁੱਖ ਰੂਪ ਜਾਂ ਦੁੱਖ ਰੂਪ ਜੋ ਵੀ, ਤੂੰ ਕਿੱਥੇ ਗਿਆ, ਫਿਰ ਲੈ ਹੋ ਗਿਆ, ਸੱਤ ਵਸਤੂ ਕਦੀ ਲੈ ਹੁੰਦੀ ਹੈ, ਆਤਮਾ ਸੱਤ ਹੈ, ਆਤਮਾ ਤਾਂ ਉਦੋਂ ਵੀ ਸੀ, ਲੈ ਕਿੰਨੇ ਅਨੁਭਵ ਕੀਤਾ, ਲੈ ਹੋ ਗਿਆ, ਤੁਸੀਂ ਕੀਤਾ, ਤੁਸੀਂ ਕੀਤਾ, ਆਤਮਾ ਦੀ ਗੱਲ ਛੱਡੋ ਨਾ, ਮੈਂ ਕੀਤਾ ਬਾਈ, ਮਹਿਸੂਸ ਕਿਹਨੇ ਕੀਤਾ, ਮਹਿਸੂਸ ਤੇ ਮੈਂ ਹੀ ਕੀਤਾ, ਇਹਦਾ ਮਤਲਬ ਮੇਰਾ ਲੈਤ ਨੀ ਹੋਇਆ, ਫਿਰ ਮੇਰਾ ਲੈਤ ਨੀ ਹੋਇਆ, ਇਹੀ ਹਾਲ ਪਰਲੇ ਦਾ, ਜਿਹੜੇ ਜੋ ਕੰਮ ਸ਼ੁਕਤੀ ਚ ਹੋਊਗਾ ਉਹ ਕੰਮ ਪਰਲੇ ਚ ਹੋਊਗਾ, ਪਰ ਇਹ ਥੋੜੇ ਸਮੇਂ ਦੀ, ਉਹ ਥੋੜਾ ਜ਼ਿਆਦਾ ਸਮੇਂ ਦੀ। ਕੀ ਹੋਇਆ, ਮੇਰਾ ਸ਼ੁਕਤੀ ਵਿੱਚ ਲੈ ਨਹੀਂ ਹੁੰਦਾ, ਮੈਂ ਲੈ ਨੂੰ ਜਾਣਨ ਵਾਲਾ ਹਾਂ, ਮੇਰਾ ਪਰਲੇ ਚ ਵੀ ਲੈ ਨਹੀਂ ਹੋਊਗਾ, ਪਰਲੇ ਨੂੰ ਮੈਂ ਜਾਣਨ ਵਾਲਾ। ਆਤਮੇ ਉਹ ਕਹਿੰਦੇ ਨਾ ਲੈ ਚਿੰਤਨ ਕਰੋ, ਚਿੰਤਨ ਕਰਦਿਆਂ ਕਰਦਿਆਂ ਜਿਹੜਾ ਚਿੰਤਨ ਕਰ ਰਿਹਾ ਉਹ ਥੋੜੀ ਲੀਨ ਹੋ ਜਾਏਗਾ, ਉਹ ਤੁਹਾਨੂੰ ਵੀ ਬੈਠਾ ਰਹੇਗਾ, ਕਿਉਂ ਪਤਾ ਨੀ। ਇਸ ਲਈ ਜਿਹੜਾ ਜਗਤ ਹੈ ਕੈਸੇ ਹੈ, ਅਸਤ ਰੂਪ ਹੈ, ਤੇ ਆਪਾਂ ਕੀ ਸਮਝੀ ਬੈਠੇ ਇਹਨੂੰ, ਸੱਤ ਦੇਹ ਜਿਹੜਾ ਹੈ ਆਤਮਾ ਤੇ ਭਿੰਨ ਹੈ, ਜੜ ਹੈ, ਤੇ ਆਪਾਂ ਦੇਹ ਨੂੰ ਆਪਣਾ ਸਰੂਪ ਸਮਝ ਬੈਠੇ ਹਾਂ। ਇਹ ਕੀ ਹੋ ਗਈ, ਕਹਿੰਦਾ ਵਿਪਰੀਤ ਭਾਵਨਾ, ਵਿਪਰੀਤ ਭਾਵਨਾ ਰੂਪ ਹੈ, ਇਹ ਹੋ ਗਈ ਵਿਪਰੀਤ ਮਾਨੇ ਉਲਟੀ ਭਾਵਨਾ। ਇਕਾਗਰਤਾ ਸੇ ਦੋਨੋਂ ਪ੍ਰਕਾਰ ਵੀ ਵਿਪਰੀਤ ਭਾਵਨਾ ਨਿਵਿਰਤੀ ਹੋਤੀ ਹੈ। ਕੀ ਕਹਿ ਰਿਹਾ, ਇਕਾਗਰਤਾ ਸੇ, ਜਦੋਂ ਮਨ ਇਕਾਗਰ ਹੋਗਾ ਤੇ ਕੀ ਹੋ ਜਾਏਗਾ, ਇਹ ਦੋਨੋਂ ਭਾਵਨਾ ਖਤਮ ਹੋ ਜਾਣਗੀਆਂ। ਤੇ ਕਰਨਾ ਫਿਰ ਕੀ ਆ, ਇਹ ਭਾਵਨਾ ਦੇ ਪਿੱਛੇ ਡੰਡਾ ਲੈ ਕੇ ਨਹੀਂ ਦੌੜਨਾ, ਕਹਿ ਕੀ ਰਿਹਾ, ਕਹਿਣਾ ਕੀ ਚਾਹੁੰਦਾ, ਆਂਦਾ ਵੀ ਜਿਹੜੇ ਤੁਸੀਂ ਸੰਸਾਰ ਹੈ ਨਾ, ਇਹ ਤੁਹਾਡਾ ਮਿੱਤਰ ਹੈ, ਇਹ ਤੁਹਾਡਾ ਸ਼ਤਰੂ ਹੈ, ਉਹਨਾਂ ਪਿੱਛੇ ਡੰਡੇ ਲੈ ਕੇ ਦੌੜੇ ਨਾ, ਫਿਰ ਉਹ ਸ਼ਤਰੂਆਂ ਪਿੱਛੇ, ਮਨ ਦੀ ਇਕਾਗਰਤਾ ਕਰੋ, ਸ਼ਤਰੂ ਆਪਣੇ ਆਪ ਮਰ ਜਾਏਗਾ। ਜਦੋਂ ਮਨ ਦੀ ਇਕਾਗਰਤਾ ਹੋ ਗਈ, ਜਿਹੜਾ ਤੁਸੀਂ ਸ਼ਤਰੂ ਕਹਿਣ ਡੇ ਮੈਂ ਸਮਝੋ ਮਰ ਗਿਆ, ਮਤਲਬ ਜਿੱਤ ਲਿਆ ਤੇ ਮਰ ਗਿਆ, ਆਪ ਆਂਦੇ ਨਾ ਆਪ ਮੂਆ ਜਗ ਪਰਲੇ, ਜਦੋਂ ਮਨ ਹੀ ਮਰ ਗਿਆ ਤੇ ਜਗਤ ਕਿੱਥੋਂ ਰਹੇਗਾ, ਤੇ ਫਿਰ ਸ਼ਤਰੂ ਵੀ ਤੇ ਜਗਤ ਦੇ ਵਿੱਚ ਹੀ ਆ, ਮਿੱਤਰ ਵੀ ਜਗਤ ਦੇ ਵਿੱਚ ਹੀ ਆ, ਰਾਗ ਦੇ ਵਿੱਚ ਸਮਾਪਤ ਹੋ ਗਏ, ਜਗਤ ਦੇ ਵਿੱਚ ਹੀ ਹੈ ਨਾ, ਮਿੱਤਰ ਵੀ ਜਗਤ ਵਿੱਚ ਹੈ, ਤਾਂ ਰਾਗ ਦੇ ਸਮਾਪਤ ਆਪਣੇ ਆਪ ਨਹੀਂ ਹੁੰਦੇ। ਤੇ ਕਰਨਾ ਕੀ ਹੈ, ਜਿੰਨਾ ਚਿਰ ਮਨ ਕੀ ਇਕਾਗਰਤਾ ਨਹੀਂ ਨਾ, ਉਹਨਾਂ ਚਿਰ ਕੁਛ ਨਹੀਂ ਹੋ ਸਕਦਾ, ਤਾਂ ਜ਼ਿਆਦਾ ਜ਼ੋਰ ਲਾਉਣ ਡਿਆ ਮਨ ਕੀ ਇਕਾਗਰਤਾ, ਤੇ ਮਨ ਲੀਨ ਜਦੋਂ ਸੁਸ਼ੁਪਤੀ ਵਿੱਚ ਵੀ ਤੇ ਮਨ ਲੀਨ ਹੁੰਦਾ, ਪਰ ਸੁਸ਼ੁਪਤੀ ਦੇ ਵਿੱਚ ਅਗਿਆਨ ਚ ਲੀਨ ਹੁੰਦਾ। ਐਸੀ ਭਾਵਨਾ ਜਦੋਂ ਆਪਾਂ ਬੈਠਦੇ ਹਾਂ ਉਦੋਂ ਹੋ ਜਾਵੇ, ਉਦੋਂ ਫਿਰ ਉਹਨੂੰ ਕੀ ਕਹਾਂਗੇ, ਸਮਾਧੀ, ਤਾਂ ਹੀ ਸਮਾਧੀ ਲੱਗੇਗੀ। ਹਾਂ ਸਰ, ਜਗਤ ਬਣੇ ਸਾਹਮਣੇ ਸਹਿਤ, ਹਾਂ ਜਗ ਬਣੇ ਜਾਗਰਤ ਕੇ ਸਹਿਤ, ਮਾਨੇ ਜਾਗਦਾ ਰਹਿਣਾ, ਸਜਗ ਹੋ ਜਾਓ, ਸਜਗ ਹੋ ਜਾਓ, ਜਾਗਦੇ ਰਹੋ, ਆਪਾਂ ਇਹ ਸੁਣ ਸਮਾਧੀ ਲੱਗੇਗੀ। ਪਹਿਲਾਂ ਮਨ ਇਕਾਗਰ ਹੋਏਗਾ ਤਾਂ ਗੱਲ ਬਣਨੀ ਹੈ। ਵਿਪਰੀਤ ਭਾਵਨਾ ਦੀ ਇਕਾਗਰਤਾ ਸੇ ਦੋਨੋਂ ਪ੍ਰਕਾਰ ਕੀ, ਵਿਪਰੀਤ ਭਾਵਨਾ ਦੋਨੋਂ ਪ੍ਰਕਾਰ ਕੀ, ਕਿਹੜੀ, ਜਗਤ ਵਿੱਚ ਔਰ ਆਤਮਾ ਵਿੱਚ, ਠੀਕ ਹੈ ਨਾ। ਇਕਾਗਰਤਾ ਸੇ ਦੋਨੋਂ ਪ੍ਰਕਾਰ ਕੀ ਵਿਪਰੀਤ ਭਾਵਨਾ ਨਿਵਰਤ ਹੋਤੀ ਹੈ। ਇਸ ਅਰਥ ਕਾ ਅਬ ਵਿਸ਼ੇਸ਼ ਰੂਪ ਸੇ ਕਥਨ ਕਰਤੇ ਹੈ, ਇਹ ਵਿਸ਼ੇਸ਼ ਰੂਪ ਕੱਲ ਨਾ ਕਰ ਲਈਏ,
ਜਦ ਆਪਾਂ ਪਹਿਲਾਂ ਹੀ ਪਿਛੇ ਪੜ੍ਹੇ ਆਉਂਦੇ ਫਿਰ ਪੁੱਛਦੇ ਪੂਰੀ ਖਾ ਗਈ ਗੱਲ ਕਿਵੇਂ, ਇਹ ਗੱਲ ਕਿਵੇਂ।